اس واسطے مندامنی تے سماپتی نہیں سو سدگو جی اگے بھی باڑی اچار رہے ہیں پنجویں پاتشاہ مہاراج صاحب سلوک فرما ہیں یہ شکرانہ ہے واحگو کا واحگو تیرا کیتا ہوا اپکار تو تھی جانے نہیں ہے سانو یوگ لائق بنا دتا گرتا گدی دے لائق بنا دتا گرو کی باری اکتر کرن دے لائق بنا دتا سات سنگت کو سمرن بھجن کروا کے مکت کراؤن دے جگیاسو کہتا مہاراج تیرا کیتا اوتار نہیں جانیا اپنا نام جپن دے یوگ لائق میں نے تھی بنایا میں تو اوگڑا تو رہتا کوئی بھی تیری پراپتی والا گن نہیں ہے سب اوگڑ میں گن نہیں کوئی کیوں کر کنت دے لاوا ہوئی سردا وشواس جب تک جب تک سرس کو گھر کوئی بھی گن نہیں ہے آپ ترس پی گیا سچے پاتشاہ تمہیں دیالو جو ہوئے مہربان ساحل مہربان ساحل میرا مہربان تے چیت چاہتے ترس آ گئے کہ تم بخش لیں گے جب ترس پی گیا تے من سان دکھی گریب ادیم یتیم جان کے تو مہرامت ہوئی امت مہر ہوئی ایڈا جہاں کنا یہ ایڈا ہوا نا امت مہر منتی تو رہت مہر تاری ہو گئی ہے سچے پاتشاہ سے مہرمت پڑ جائے مہرمت نہیں مہرامت امت مہر سچے پاتشاہ تاری ہوئی ہے سدگرو سجن مل پائے ہر سچے پاتشاہ جی
نانک
نام ہر سدگرو دے اکال پر تے بھی چلن کے ہی بےتی ہے آخری منگ نانک نام ملا تھا جیوا یہ تا نام ملے تا جیوے جاگتے ہوئی ہے ساڈا تن بھی ساڈا من بھی جیوا ہو جائے ہریا پر آپ کرپا کرو یہ ترمن ہریا پریا ہو جائے نام کی دان آپ کرپا کر کے بخشو جی سو اتنے کے باڑی سمپورن کی سچے پاتشاہ مہاراج صاحب جی نے سو سدگرو سچے پاتشاہ مہاراج صاحب کے پاس سارے راگ چل کے آئے سو کسی کی لت ٹوٹی کسی کی بانہ کوئی دکھی ہجو نے پوچھا کارن کی کہتے مہاراج مریادا نہیں پی رہے گی دنیا میں سو اگے کوئی مریادا لوکی گاؤنے سن سمے نال گاؤنے سن ہوں نہ تو کوئی سما ویکتا ہے جی نہ کدے کسی راگ نو گاؤن لگ پہ تو وہ بچ کے جانا پہ کوئی راگنی بلا لینا وہ بچ کے جاتی ہے کوئی راگ کے پتر بلا لینا ہے وہ بجا جاتا کالی ہوں بہت ہی اس واسطے ساری بری حالت ہے آپ کرپا کرو ایک سانو ایک پنکتی ایک نیم پرو دو ساری ایک مالا بنا دے جی مالا کے من کے پروتے ہیں میرے مریادا انسار اسی طرح ساری ایک مریادا بنا دو مریادا روپی سوت میں پرو دو ساڈے تے کرپا ہوئے سو بھائی گرداس صاحب جی ہجو ان کے پاس سجے نے سو کہتے بھائی گرداس جویں جویں سو یہاں کی مریادا وہ تھی لکھو سارا گرو گرنتھ صاحب بھائی گرداس جی نے جیسے لکھا وہ فراغ مالا بھائی گرداس جی نے آپ لکھی ہے سو گرو پیارے یہ راگا کی مالا پنکتی ہے کئی بھی اتنے شنکا کرتے ہیں کہ یہ گرو کی بانی نہیں انہوں نے تین چار دلیل نے ایک دلیل تو ہے کہ اتنے محلہ نہیں لکھا ہوا وہ ہی اتر بےنتی کرتا ہاں تو ٹیکے کے پڑھ لے اتنے کافی لکھا وسار جا ٹیکا بنیا وہ اتر لکھے سو اپنا جی اتنے محلہ نہیں لکھا سدگرو جی نے ٹھیک کیا سدگرو جی نے جپجی صاحب کے آرمبھ میں بھی محلہ نہیں لکھا اتنے بھی کوئی محلہ ہے نہ آرمبھ میں محلہ لکھا کہ نہ سماپتی سے لکھا اس واسطے محلے کی لوڑ نہیں کہتے جی اتنے ایک راگ نہیں لکھا جپجی صاحب کے آرمبھ میں بھی کوئی راگ نہیں لکھا اتنے بھی راگ کوئی نہیں لکھا پھر کہتے رہے کہ اتنے نانک نام نہیں مرچ آیا بالکل ٹھیک ہے سو رن کنجرنا گاؤ سکی ہر ایک سے آو اس شبد میں بھی نانک نام نہیں لکھا بلا وہ کوئی کہہ دیں کہ تھوڑیاں پنکتیاں نے جب جی صاحب دیا سات پاؤڑیاں نانک نام نہیں آنا چنگی طرح پڑھو سات پاؤڑیاں پڑھ لو پاوے منے کی گل کہیں نہ جائے جی کوئی کہہ پیچھا پشتا ہے نان کلمنا لکھن ہار منے کا مہ کرن وچار ایسا نام نرنجن ہوئے جی کوئی من جانا من ہوئے اگلی پاؤڑی بھی نہیں اگلی پاؤڑی بھی نہیں چوتھی پاؤڑی ہے کیول جا کے پھر اسے طرح جی جو چارے آر جار نہیں پھر سلاحی سلاح نہیں سلاح سلاح کھیتی سوچنا پائیا ندیاں پہ واہ پوائ سمندر جان گیا ਸੁਮਨ ਸਾਹਿਬ ਸੁਲਤਾਨ ਗਿਰਹਰ ਤੇਰੀ ਮਾਲ ਸਨ ਕਿਹੜੀ ਕੁੱਲ ਨਾ ਹੋਣੀ ਜੇ ਤਿਸ ਮਨੋਂ ਦਾ ਵਿਸਰ ਹੈ ਤੇ ਭਰ ਕੇ ਕਿਤੇ ਸੱਤ ਪੌੜੀਆਂ ਜਪਜੀ ਸਾਹਿਬ ਵਿੱਚੋਂ ਇਹਨੇ ਕੁੱਟ ਦਿੰਦਾ ਹੋਵੇ ਕਿ ਨਾਨਕ ਨਾਮ ਨੀ ਵਿੱਚ ਆਇਆ ਤੇ ਜੇ ਕੋਈ ਨਾਨਕ ਨਾਮ ਕਿਸੇ ਕੱਚੀ ਕਵਿਤਾ ਵਿੱਚ ਲਿਖ ਲਵੇਗਾ ਉਹਨੂੰ ਅਸੀਂ ਗੁਰੂ ਕੀ ਬਾਣੀ ਮੰਨ ਲਵਾਂਗੇ। ਇਸ ਤੋਂ ਸਾਰਾ ਝਗੜਾ ਪਿਆ ਸੀ ਜਦ ਸਿੱਖਾਂ ਨੇ ਬੇਨਤੀ ਕੀਤੀ ਸੀ ਇਹ ਕਹਿੰਦਾ ਸੀ ਆਪ ਜੀ ਆ ਸੋ ਰਕਤ ਬਰਾਬਰ ਮੰਗਤਾ ਸੀ ਬਰਾਗੀ ਇਹਨੇ ਘਰੇ ਘਰੇ ਜਾ ਕੇ ਮੰਗਣਾ ਪੈਂਦਾ ਕੋਈ ਮਾਈ ਦੁੱਧ ਦਿੰਦੀ ਹੈ ਕੋਈ ਮੱਖਣ ਨਹੀਂ ਵੀ ਦਿੰਦੀ ਉਹਨੇ ਇੱਕ ਟੱਪਾ ਬਣਾ ਲਿਆ ਉਹ ਕਹਿੰਦੇ ਕਿ ਮੰਗ ਲਿਆ ਸੋ ਰਕਤ ਆਪ ਜੀ ਆ ਸੋ ਦੁੱਧ ਬਰਾਬਰ ਮੰਗ ਲਿਆ ਸੋ ਪਾਣੀ ਖੋ ਲਿਆ ਸੋ ਰਕਤ ਬਰਾਬਰ ਕਹੋ ਨਾਨਕ ਨਿਰਬਾਣੀ ਅਗਰ ਜਿਹੜਾ ਆਪੇ ਦੇ ਦੇਵੇ ਉਹ ਤਾਂ ਪਾਣੀ ਵੀ ਦੁੱਧ ਬਣ ਜਾਏ ਜਿਹੜਾ ਮੰਗ ਲਿਆ ਦੁੱਧ ਵੀ ਪਾਣੀ ਵਰਗਾ ਬਣ ਲੈਂਦਾ ਬਣ ਜਾਂਦਾ ਹੈ ਜਿਹੜਾ ਖੋ ਕੇ ਲਈ ਉਹ ਕਿ ਫੂਲ ਵਰਗਾ ਬਣ ਜਾਂਦਾ ਹੈ ਇਹ ਆਖੇ ਨਿਰਬਾਣੀ ਨਾਨਕ ਨੇ ਉੱਚਾ ਰਿਹਾ ਗੁਰੂ ਨਾਨਕ ਸਾਹਿਬ ਦਾ ਨਾਮ ਟਾਈਮ ਵਿੱਚ ਮਾਨ ਸਫਲਾ ਉਸ ਕੱਚੀ ਕਵਿਤਾ ਨੂੰ ਗੁਰੂ ਕੀ ਬਾਣੀ ਮੰਨ ਲਵਾਂਗੇ ਕਦੇ ਵੀ ਨਹੀਂ ਇਸ ਵਾਸਤੇ ਇਹ ਸ਼ੰਕਾ ਦੀ ਕਮੀ ਨਹੀਂ ਬਣਦੀ। ਤੀਸਰੀ ਗੱਲ ਇਹ ਕਿ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ ਤੇ ਉਹਨਾਂ ਰਾਗਾਂ ਦਾ ਨਾਂ ਜੇ ਲੈ ਦਿੱਤਾ ਸੰਤੂ ਜੀ ਨੇ ਸਮਾਪਤੀ ਤੇ ਇਹਦੇ ਵਿੱਚ ਕੀ ਮਨਮਤ ਹੈ ਇਹਦੇ ਵਿੱਚ ਕਿਹੜਾ ਪਾਸ ਹੋ ਗਿਆ ਇੱਕੋ ਰਾਗਮਾਲਾ ਹੋਰ ਕਿੰਨੇ ਕਾਮ ਕੰਦਲਾ ਵਾਲੀ ਉਸ ਰਾਗਮਾਲਾ ਦਾ ਤੇ ਇਹਦਾ ਦਿਨ ਰਾਤ ਦਾ ਫਰਕ ਹੈ ਇਹ ਉਹ ਰਾਗਮਾਲਾ ਨਹੀਂ ਉਚਾਰਨ ਕੀਤੀ ਸੱਚੇ ਪਾਤਸ਼ਾਹ ਨੇ ਇਹ ਨਿਯਮ ਵਿੱਚ ਉਚਾਰੀ ਹੈ ਸਾਰੀ ਦੋ ਮਤ ਨੇ ਇੱਕ ਸ਼ਿਵਜੀ ਦਾ ਮਤ ਇੱਕ ਭੈਣ ਦਾ ਮਤ ਸ਼ਿਵਜੀ ਦਾ ਮਤ ਜਿਹੜਾ ਨਾ ਉਹ ਆਰੰਭ ਹੁੰਦਾ ਸ੍ਰੀ ਰਾਗ ਤੋਂ ਭੈਰੋ ਮਤ ਹੁੰਦਾ ਹੈ ਭੈਰੋ ਰਾਗ ਤੋਂ ਆਰੰਭ ਸਤਿਗੁਰੂ ਜੀ ਨੇ ਉਹ ਪਹਿਲਾ ਆਰੰਭ ਦੇ ਵਿੱਚ ਸ਼ਿਵਜੀ ਮਤ ਤੋਂ ਖਾਤਰ ਸ੍ਰੀ ਰਾਗ ਤੋਂ ਰਾਗ ਆਰੰਭ ਕੀਤੇ ਨੇ ਤੇ ਇਹ ਤੋਂ ਭੈਰੋ ਰਾਗ ਪਹਿਲਾਂ ਉਚਾਰਨ ਕਰਨਗੇ ਦੋਵੇਂ ਮਤਾਂ ਨੂੰ ਸੰਸਾਰ ਦੇ ਸਭ ਸੱਚੇ ਪਾਤਸ਼ਾਹ ਜੀ ਨੇ ਤਾਂ ਕਿ ਕੋਈ ਇਹ ਨਾ ਕਹਿ ਦੇਵੇ ਕਿ ਸਤਿਗੁਰੂ ਜੀ ਨੂੰ ਰਾਗਾਂ ਨੇ ਕੁਛ ਸਮਝ ਨਹੀਂ ਦੋਵਾਂ ਕਿਸੇ ਸੰਸਾਰ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਕਹਿੰਦੇ ਹੋਰ ਕੋਈ ਅਰਥ ਨਹੀਂ ਵਿੱਚੋਂ ਨਿਕਲਦਾ ਤੇ ਜੇ ਇਹ ਕਹਿ ਦਈਏ ਰਾਮ ਕਰੀ ਮਹੱਲਾ ਤੀਜਾ ਸੋ ਰਾਗ ਦਾ ਨਾਮ ਜੇ ਕਿਰਤ ਲੈ ਲਈਏ ਉਹਦੇ ਵਿੱਚੋਂ ਭਲਾ ਕਿੰਨਾ ਕੋਈ ਅਰਥ ਨਿਕਲੇਗਾ। ਰਾਗਾਂ ਦੇ ਵਿੱਚ ਸਾਰੀ ਬਾਣੀ ਉਚਾਰਨ ਕੀਤੀ ਹੈ ਸੰਤੂ ਜੀ ਨੇ ਔਰ ਦਸਮ ਸਰੂਪ ਦੀ ਬਾਣੀ ਸਾਰੀ ਸ਼ੰਦਾਬੰਦੀ ਵਿੱਚ ਹੈ ਉਹ ਵੀ ਕੋਈ ਸ਼ੰਦਾਬੰਦੀ ਤੋਂ ਬਾਹਰ ਨਹੀਂ ਲਿਖੀ। ਇਸ ਵਾਸਤੇ ਜਿੰਨੀ ਗੁਰੂ ਕੀ ਰਚਨਾ ਪਹਿਲੇ ਤੇ ਦਸਮ ਸਰੂਪ ਦੇ ਵਿੱਚ ਸਾਰੀ ਰਾਗਾਂ ਵਿੱਚ ਜਾਂ ਛੰਦਾਬੰਦੀ ਵਿੱਚ ਜਾਂ ਦੋਹਰਿਆਂ ਸ਼ਲੋਕਾਂ ਵਿੱਚ ਉਚਾਰਨ ਕੀਤੀ ਹੈ। ਇਸ ਵਾਸਤੇ ਇਹ ਸਾਰੇ ਰਾਗਾਂ ਦਾ ਨਾਮ ਸੰਗੂ ਜੀ ਨੇ ਇੱਥੇ ਕਿਰਪਾ ਕਰਕੇ ਲੈ ਦਿੱਤਾ ਨਿਯਮ ਬਣਾ ਦਿੱਤਾ ਹੈ ਤਾਂ ਕਿ ਕੋਈ ਜੇ ਵੇਖਣਾ ਚਾਹੇ ਕਿ ਕਿਹੜਾ ਰਾਗ ਉਹਦੇ ਪੁੱਤਰ ਕਿੰਨੀਆਂ ਉਹਦੀਆਂ ਰਾਗਣੀਆਂ ਕਿੰਨੀਆਂ ਰਾਗ ਰਤਨ ਪਰਿਵਾਰ ਭਰੀਆਂ ਸਭ ਗਾਵਣਾਈਆਂ ਸੋ ਇਹ ਸਾਰੀਆਂ ਤਾਂ ਪਰਮੇਸ਼ਰ ਨੂੰ ਬਹੁਤੀਆਂ ਨੇ। ਇਸ ਵਾਸਤੇ ਜੀ ਇੱਥੇ ਉਹਨਾਂ ਦਾ ਨਾਮ ਲੈ ਦਿੱਤਾ ਤੇ ਗੁਰਮਤ ਫਿਰ ਇੱਕ ਜਿਹੜੇ ਪ੍ਰਿੰਸੀਪਲ ਜੋਰ ਸਿੰਘ ਜੀ ਸਨ ਖਾਲਸਾ ਕਾਲਜ ਵਾਲੇ ਚੀਫ ਖਾਲਸਾ ਨਾਲ ਉਹਨਾਂ ਦਾ ਤਲਕ ਸੀ ਦਾਸ ਵੀ ਉਹਨਾਂ ਕੋਲ ਇੱਕ ਸਾਲ ਪੜ੍ਹਦਾ ਰਿਹਾ ਖਾਲਸਾ ਕਾਲਜ ਇੱਕ ਸਾਲ ਸਰਦਾਰ ਇੰਦਰ ਸਿੰਘ ਜੀ ਹੋਏ ਪ੍ਰਿੰਸੀਪਲ ਸਨ ਉਦੋਂ ਸੋ ਉਹਨਾਂ ਦੇ ਚਿੱਤ ਵਿੱਚ ਵੀ ਇਹ ਸ਼ੰਕਾ ਸੀ ਕਿ ਰਾਗਮਾਲਾ ਸ਼ਾਇਦ ਗੁਰੂ ਕੀ ਬਾਣੀ ਨਹੀਂ ਪਰ ਜਦੋਂ ਇਹ ਮੰਗਲਾਂ ਦਾ ਝਗੜਾ ਪਿਆ ਉਸ ਮੌਕੇ 13 ਸਾਲ ਇਹ ਝਗੜਾ ਚੱਲਦਾ ਰਿਹਾ ਸੰਤ ਸਮਾਜ ਇੱਕ ਪਾਸੇ ਵੱਲ ਇਸ ਸੋ ਪਵਿੱਤਰ ਯਤਨ ਵਿੱਚ ਸੀ ਕਿ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸਰੂਪ ਹੱਥੀ ਰਖਵਾਇਆ ਭਾਈ ਮਨੀ ਸਿੰਘ ਜੀ ਦੇ ਕੋਲੋਂ ਜਿਸ ਨੂੰ ਗੁਰਤਾ ਗੱਦੀ ਭਗਤਰੀ ਅਰਚਨ ਨਗਰ ਸੱਚਖੰਡ ਹਜ਼ੂਰ ਸਾਹਿਬ ਦੇ ਵਿੱਚ ਬਖਸ਼ੀ ਹੈ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿਉਂ ਕਰਕੇ ਉਹ ਰਹਿਣ ਦੇਣਾ ਮਨਮਰਜ਼ੀ ਨਹੀਂ ਕਰਦੇ ਇਹ ਤਾਂ ਉਹਨਾਂ ਲੋਕਾਂ ਦੇ ਮਨ ਵਿੱਚ ਬੜੇ ਹੋਰ ਪ੍ਰੋਗਰਾਮ ਬਣਾਏ ਹੋਏ ਸੀ ਆਉਂਦਾ ਨਾ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਕਹਿੰਦੇ ਇਹ ਵੀ ਅਸੀਂ ਚੰਗਾ ਨਹੀਂ ਲੱਗਦਾ ਅਸੀਂ ਇਹ ਵੀ ਸਿੱਧਾ ਕਰਦੇ ਨਾ ਤਲੰਗ ਮਹੱਲਾ ਪੰਜਵਾਂ ਘਰ ਦੂਜਾ ਅਸੀਂ ਘਰ ਦੂਜਾ ਪਹਿਲਾਂ ਚ ਲਿਖਿਆ ਬੜੀਆਂ ਗਲਤ ਸਕੀਮਾਂ ਸਨ ਜਿਵੇਂ ਪਹਿਲਾਂ ਪੰਜ ਖੰਡੀਆਂ ਪਸਾਉਂਦੀਆਂ ਨੇ ਗਲਤੀ ਕੀਤੀ ਉਹਨਾਂ ਨੇ ਕੇਵਲ 200 ਸ਼ਬਦ ਹੀ ਰਹਿ ਦਿੱਤਾ ਗੁਰੂ ਕੀ ਬਾਣੀ ਦਾ ਬਾਕੀ ਅੱਗੇ ਸਾਡੇ ਪਸੰਦ ਨਹੀਂ ਕੀ ਆਖੇ ਗੁਰੂ ਕੀ ਬਾਣੀ ਨੂੰ ਗੁਰ ਗਿਰਾ ਕਸੌਟੀ ਗੁਰੂ ਕੀ ਬਾਣੀ ਤੇ ਵੀ ਕਸਵੱਟੀ ਅੱਗੇ ਅਸੀਂ ਲਾਉਂਦੇ ਹਾਂ ਤਾਂ ਗੁਰੂ ਕੀ ਬਾਣੀ ਨੂੰ ਗੁਰੂ ਨੂੰ ਪਰਖਣ ਵਾਲੇ ਕਿਧਰੋਂ ਆ ਗਏ ਚੌਧਰੀ ਸੋ ਉਹਨਾਂ ਨੇ ਗਲਤੀ ਕੀਤੀ ਸੀ ਫਿਰ ਉਹਨਾਂ ਨੇ ਭਗਤ ਬਾਣੀ ਤੇ ਸ਼ੰਕਾ ਕੀਤੀ ਫਿਰ ਪਟਾਲੇ ਸਵਈਆਂ ਤੇ ਸਾਰਿਆਂ ਦੇ ਯੋਗ ਪੁੱਤਰ ਉਹਨਾਂ ਨੂੰ ਮਿਲਿਆ ਫਿਰ ਹੋਰ ਕੋਈ ਨੀ ਗੱਲ ਗਈ ਤਾਂ ਰਹਿੰਦਿਆਂ ਬਾਕੀ ਤਾਂ ਸਾਰੀ ਗੱਲ ਮਿਟ ਗਈ ਤੇ ਅਖੀਰ ਕੇ ਆ ਕੇ ਇੰਨਾ ਕਿਤੇ ਇੱਕ ਕਲੰਕ ਜਿਹਾ ਰਹਿ ਗਿਆ ਅਸੀਂ ਰਾਗਮਾਲਾ ਹੀ ਨਾ ਪੜੋ ਸੋ ਇਹ ਮਾੜੇ ਜਿਹਾ ਇੱਕ ਕਲੰਕ ਹੀ ਜਿਵੇਂ ਕੋਈ ਰਹਿ ਜਾਣਾ ਸੀ ਇਹ ਰਹਿ ਗਿਆ ਔਰ ਗੁਰੂ ਕੀ ਬਾਣੀ ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਸੂਪ ਦੇ ਦਰਸ਼ਨ ਕਰਵਾਏ ਪੰਜਵੇਂ ਪਾਤਸ਼ਾਹ ਮਹਾਰਾਜ ਸਮਝੋ ਆਪਣੇ ਅੱਗੇ ਲਿਖਵਾਇਆ ਸੂ ਉਸ ਮੌਕੇ ਤੇ ਉਹਨਾਂ ਨੇ ਕਿਹਾ ਮੈਂ ਬਹੁਤ ਭੁਲੇਖੇ ਵਿੱਚ ਸੀ ਕਿਉਂਕਿ ਇੱਕੋ ਹੀ ਕਾਗਜ਼ ਹੈ ਇੱਕੋ ਹੀ ਸਿਆਹੀ ਹੈ ਇੱਕੋ ਹੀ ਲਿਖਾਰੀ ਹੈ ਇੱਕੋ ਹੀ ਕਲਮ ਹੈ ਔਰ ਇੱਕੋ ਅੰਕਾਰ ਤੋਂ ਲੈ ਕੇ ਸਾਰੇ 10 ਫੀਸ ਤੱਕ ਕੋਈ ਫਰਕ ਨਹੀਂ ਅੱਖਰ ਦਾ ਪਿਆ ਜੇ ਉਹਦੇ ਹਾਹੇ ਨੇ ਉੱਥੇ ਤੇ ਐੜੇ ਨੇ ਉਹ ਵਿਸ਼ੇਸ਼ ਲਿਖੇ ਹੋਏ ਨੇ ਉਸੇ ਤਰ੍ਹਾਂ ਸਾਰੇ ਲਿਖ ਕੇ ਤਰ੍ਹਾਂ ਉਹ ਕਹਿਣ ਲੱਗਾ ਮੈਂ ਭੁੱਲ ਗਿਆ ਹੁਣ ਮੈਂ ਭੁੱਲਿਆ ਰਿਹਾ ਪਰ ਕਦੇ ਵੀ ਨਹੀਂ ਹੁਣ ਇਹ ਭੁਲੇਖਾ ਖਾਣਾ ਕੋਈ ਵੀ ਪੁਰਾਤਨ ਸਰੂਪ ਐਸਾ ਨਹੀਂ ਹੁਣ ਤੱਕ ਵੇਖਣ ਵਿੱਚ ਆਇਆ ਦਰਸ਼ਨ ਕਰਨ ਵਿੱਚ ਜਿਸਦੇ ਵਿੱਚ ਗੁਰੂ ਕੀ ਰਾਗਮਾਲਾ ਨਾ ਹੋਵੇ। ਇੱਕ ਸੋਭਾ ਸਿੰਘ ਗਿਆਨੀ ਸੀ ਦਿੱਲੀ ਦਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਾਗਮਾਲਾ ਤੋਂ ਬਿਨਾਂ ਲਿਖ ਕੇ ਲਿਆਂਦਾ ਅਕਾਲ ਤਖ਼ਤ ਦਾ ਕਹਿਣ ਲੱਗਾ ਪੰਥ ਪ੍ਰਵਾਨਗੀ ਦੇਵੇ ਪਰ ਪੰਥ ਕਿਵੇਂ ਪ੍ਰਵਾਨਗੀ ਦਿੰਦਾ? ਉਹਨੇ ਕਿਹਾ ਨਹੀਂ, ਪ੍ਰਵਾਨਗੀ ਨਹੀਂ ਮਿਲਣੀ। ਸੋ ਫਿਰ ਉਹ ਹੱਟ ਕਰਨ ਲੱਗਾ। ਸਿੰਘਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਜਾਂ ਤਾਂ ਇੱਕ ਅਸੀਂ ਵੀ ਰਾਗ ਮਾਲਾ ਛੱਡਾਂਗੇ, ਜਾਂ ਅੱਠਾਂ ਦਿਨਾਂ ਦੇ ਵਿੱਚ ਇਸ ਕਿਆਰੀ ਨੂੰ ਕੋਈ ਨਜ਼ਾਰਾ ਵਿਖਾਓ। ਗੁਰੂ ਪਿਆਰਿਓ, ਗੁਰਪ੍ਰਸਾਦ ਵਿੱਚ ਉਹ ਫੋਟੋ ਵੇਖ ਲਓ ਔਰ ਹੁਕਮਨਾਮਾ ਉਹ ਵੇਖ ਲਓ ਜਿੱਥੇ ਉਹਨੂੰ ਪੰਥ ਵਿੱਚੋਂ ਖਾਰਜ ਕੀਤਾ ਸਦਾ ਲਈ। ਸੋ ਪ੍ਰਖਾਈਆ ਕਰਾਰ ਨੇ ਪੰਥ ਵਿੱਚੋਂ ਕਰ ਦਿੱਤਾ ਤੇ ਨਾਲ ਅੱਠਾਂ ਦਿਨਾਂ ਦੇ ਵਿੱਚ ਉਹਦੇ ਮੂੰਹ ਦੇ ਵਿੱਚ ਦਬਾਰ ਵਿੱਚ ਕੀੜੇ ਪਏ ਔਰ ਉਹ ਕੀੜੇ ਪੈ ਕੇ ਗਿਆਨੀ ਸੋਭਾ ਸਿੰਘ ਦਿੱਲੀ ਵਾਲਾ ਮਰਿਆ, ਕੀੜੇ ਪੈ ਕੇ ਔਰ ਤੇਲ ਜਿਹੜਾ ਮਿੱਟੀ ਦਾ ਉਹਦੇ ਉੱਪਰ ਪਾ ਕੇ ਉਹਨੂੰ ਸੰਸਕਾਰ ਕੀਤਾ ਗਿਆ। ਅੱਠਾਂ ਦਿਨਾਂ ਦੇ ਵਿੱਚ ਇਹ ਕੌਮ ਵਰਤਿਆ। ਉਹ ਸਾਰੇ ਕਾਂਗਰਸ ਅਕਾਲ ਤਖ਼ਤ ਸਾਹਿਬ ਗੜਗੱਜ ਵਾਲਿਆਂ ਨੇ ਜਦੋਂ ਉੱਥੇ ਕਬਜ਼ਾ ਕੀਤਾ ਹੈ, ਉਸ ਮੌਕੇ ਤੇ ਉਹ ਕਾਂਗਰਸ ਪੁੱਛੇ ਕਹਾਂ ਸਾਹਿਬ ਕੀਤੇ ਹੈ, ਉਸ ਬਾਰੇ ਕੁਛ ਕਹਾਠਾਂ ਨੇ ਕਰ ਰਹੇ ਨੇ। ਸਿਆਣੇ ਸਿੰਘ ਇਸ ਗੱਲ ਨੂੰ ਸਮਝ ਚੁੱਕੇ ਨੇ। ਉਹ ਕੁਛ ਐਵੇਂ ਜਿਹੜਾ ਹੱਥ ਹੀ ਹੱਥ ਕਰੀ ਜਾਣਾ, ਆਮ ਗੱਲਾਂ ਕੋਲ ਬਹਿ ਕੇ ਕਰੀ ਜਾਂਦੇ ਨੇ, ਭਲਾ ਉਹਨਾਂ ਗੱਲਾਂ ਨਾਲੋਂ ਵੀ ਇਹ ਰਾਗਾਂ ਦੇ ਨਾਮ ਮਾੜੇ। ਸੋ ਇਸ ਵਾਸਤੇ ਉਹ ਹੱਥ ਹੈ ਉਹਨਾਂ ਲੋਕਾਂ ਦਾ, ਵੀਰਾਂ ਦਾ, ਜਿਹੜਾ ਐਵੇਂ ਕਹਿੰਦੇ ਨੇ ਗੁਰੂ ਕੀ ਬਾਣੀ ਨਾਗ ਵਾਲਾ ਗੁਰੂ ਕੀ ਬਾਣੀ ਹੈ। ਕਿਸੇ ਵੀ ਪੱਖੋਂ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਅਰਥ ਕਰਕੇ ਵੇਖ ਲਵੇ, ਨਿਯਮ ਵੇਖ ਲਵੇ, ਹੋਰ ਕੋਈ ਵੀ ਸ਼ੰਕਾ ਹੋਵੇ, ਉਹਨਾਂ ਸਾਰੇ ਸ਼ੰਕਾ ਦਾ ਯੋਗ ਪੁੱਤਰ ਗੁਰੂ ਕੀ ਕਿਰਪਾ ਨਾਲ ਹਰ ਮੌਕੇ ਤੇ ਮਿਲ ਸਕਦਾ ਹੈ। ਸੋ ਜਿੱਥੇ ਇਹ ਟੀਕਾ ਲਿਖਿਆ ਹੈ, ਸਤਿਗੁਰੂ ਦੀ ਕਿਰਪਾ ਨਾਲ ਤੁਹਾਡੇ ਜਥੇ ਵੱਲੋਂ ਜਪੀ ਸਾਹਿਬ ਰਹਿ ਰਾਸ ਕੀਰਤਨ ਸੋਹਣੇ ਨਾਲ ਇੱਥੇ ਹੋਣਗੇ ਗੁਰਮੁਖਾਂ ਕੋਲ ਮੈਂ ਦਾ ਟੀਕੇ, ਉਸ ਦੇ ਵਿੱਚ ਇਹ ਸਾਰੇ ਜਿੰਨੇ ਸ਼ੰਕੇ ਸੀ ਉਹਨਾਂ ਦਾ ਉੱਤਰ ਦਿੱਤਾ ਹੋਇਆ, ਜਿੰਨੀ ਕਹਜੂਰ ਨੇ ਬੁੱਧ ਬਖਸ਼ੀ ਹੈ। ਸੋ ਇਹ ਰਾਗ ਮਾਲਾ ਗੁਰੂ ਕੀ ਬਾਣੀ ਹੈ, ਸੱਚੇ ਪਾਤਸ਼ਾਹ ਨੇ ਆਪ ਉਚਾਰਨ ਕੀਤੀ ਹੈ। ਸੋ ਭਾਈ ਮਨੀ ਸਿੰਘ ਜੀ ਨੇ ਜੋ ਸ਼ਹੀਦ ਬਲਾਸ ਲਿਖਿਆ ਹੈ, ਸੋ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭੋਗ ਪਾਵੋ ਰਾਗ ਮਾਲਾ ਪੜ, ਜਿਨ ਮੈਂ ਪਾਪ ਜਾਏ ਸਭ ਸੜ, ਰਾਗ ਮਾਲ ਬਿਨ ਪਾਠ ਅਧੂਰਾ, ਰਾਗ ਮਾਲ ਪੜ ਹੋਵੇ ਪੂਰਾ। ਇਹ ਭਾਈ ਮਨੀ ਸਿੰਘ ਜੀ ਦੀਆਂ ਆਪਣੀਆਂ ਪੰਕਤੀਆਂ ਨੇ। ਸੋ ਜਿਨ੍ਹਾਂ ਤੋਂ ਇੱਕ ਸਾਲ ਅੱਗੇ ਚੱਲੀ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਅੱਗੇ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਸ਼ਹੀਦਾਂ ਤੋਂ ਅੱਗੇ ਜਿਹੜੀ ਜਿਵੇਂ ਇੱਕ ਸਾਲ ਚੱਲੀ ਹੈ, ਜਿਨ੍ਹਾਂ ਤੋਂ ਉਹਨਾਂ ਨੇ ਆਪਣੀ ਇਹ ਲਿਖਤ ਹੈ। ਇਸ ਵਾਸਤੇ ਕੋਈ ਵੀ ਸ਼ੰਕਾ ਗੁਰੂ ਦੇ ਪਿਆਰੇ ਕਦੇ ਨਹੀਂ ਕਰਨੀ। ਇੱਕ ਓਅੰਕਾਰ ਤੋਂ ਲੈ ਕੇ 18 ਪੀਸ ਤੱਕ ਇੱਕ ਇੱਕ ਅੱਖਰ ਤੇ ਗੁਰੂ ਭਾਵਨਾ ਕਰਨੀ ਹੈ, ਤਾਂ ਸਾਡਾ ਪਾਰੋਂ ਪਾਰਾ ਹੋਵੇਗਾ। ਐਵੇਂ ਨਹੀਂ, ਉਹਦੇ ਪੁਰਸ਼ਾਂ ਨੇ ਯਤਨ ਕੀਤਾ ਕਿਵੇਂ ਨਾ ਕਿਵੇਂ ਇਹਨਾਂ ਨੂੰ ਮੁੱਢ ਮਿਲ ਜਾਵੇ ਸਿੱਖਾਂ ਦਾ। ਜੇ ਗੁਰੂ ਗ੍ਰੰਥ ਸਾਹਿਬ ਤੋਂ ਇਹਨਾਂ ਦਾ ਨੇਚਾ ਡੋਲ ਗਿਆ ਤਾਂ ਫਿਰ ਕਹਿੰਦੇ ਇਹਨਾਂ ਦੀ ਜੜ ਨਹੀਂ ਕਾਇਮ ਰਹੇਗੀ। ਉਹਨਾਂ ਪਾਪੀਆਂ ਲੋਕਾਂ ਨੇ ਇਹ ਯਤਨ ਕੀਤੇ ਸਨ, ਪਰ ਗੁਰੂ ਕੇ ਸਿੰਘ ਕਦੇ ਐਸਾ ਨਿਸ਼ਚਾ ਨਹੀਂ ਬੁਲਾਉਣਗੇ ਕਦੇ ਵੀ। ਆਪਣਾ ਹਿਰਦਾ ਦ੍ਰਿੜ ਪ੍ਰਪੱਕ ਰੱਖਣਗੇ। ਜਿਵੇਂ ਭੁਲੇਖਾ ਪਾਇਆ ਗਿਆ ਕਿ ਜਦੋਂ 10-15 ਪਿਆਰਿਆਂ ਦੇ ਚੀਸ ਮੰਗੇ ਤਾਂ ਅੰਦਰ ਆ ਕੇ ਬੱਕਰੇ ਆ ਕੇ ਚਿਤਾ ਦਿੱਤੇ, ਉਹ ਕਿੰਨੇ ਬੱਕਰੇ ਅੰਦਰ ਵਧੇ ਹੋਏ ਸੀ, ਉਹ ਬੱਕਰੇ ਫਿਰ ਗਏ ਕਿੱਥੇ? ਕੋਈ ਇਹ ਦਲੀਲ ਦੇ ਨਾਲ ਕੋਈ ਸਿੱਧ ਕਰੇ ਕਦੇ ਵੀ ਨਹੀਂ। ਅਸਲ ਵਿੱਚ ਉਹਨਾਂ ਦਾ ਭਾਵ ਸੀ ਕਿ ਇਹ ਕਹਿ ਦੇਵਾਂਗੇ ਕਦੇ ਕਿ ਵੇਖੋ ਦਸਮ ਪਾਤਸ਼ਾਹ ਨੇ ਇੱਕ ਧੋਖਾ ਦਿੱਤਾ, ਜਾਂ ਕੱਲ ਨੂੰ ਕੋਈ ਇਹ ਕਹਿ ਦੇਵੇਗਾ ਕਿ ਪੰਜਾਂ ਨੂੰ ਸਿਖਾਇਆ ਸੀ ਸਿੱਖਾਂ ਨੂੰ, ਅਸੀਂ ਵੱਢਣੇ ਤਾਂ ਬੱਕਰੇ ਨੇ ਤੇ ਤੁਸੀਂ ਉੱਠ ਕੇ ਖੜੇ ਹੋ ਜਾਇਓ। ਤੇ ਉਹ ਪੰਜੇ ਉੱਠ ਕੇ ਖੜੇ ਹੋ ਗਏ ਛੇਤੀ ਨਾਲ, ਬਾਕੀ ਜਿਹੜਾ ਭੁਲੇਖਾ ਪੈ ਗਿਆ ਉਹਨਾਂ ਨੂੰ ਪਤਾ ਸੀ ਅੰਦਰ ਬੱਕਰੇ ਦੀ। ਫਿਰ ਇਹ ਕੀ ਧੋਖਾ ਹੋਇਆ, ਫਰੇਬ ਹੋਇਆ? ਸਤਿਗੁਰੂ ਜੀ ਨੇ ਝੂਠ ਬੋਲਿਆ, ਦਸਮ ਪਾਤਸ਼ਾਹ ਨੇ ਝੂਠ ਤੇ ਫਰੇਬ ਦੇ ਆਸਰੇ ਇਹ ਖਾਲਸਾ ਪੰਥ ਦੀ ਨੀਂਹ ਰੱਖੀ। ਉਹਨਾਂ ਸੂਰਬੀਰ ਯੋਧਿਆਂ ਪੰਜਾਂ ਪਿਆਰਿਆਂ ਦੀ ਕੁਰਬਾਨੀ ਨੂੰ ਇੰਨਾ ਝੁਟਲਾਉਣਾ, ਫਿਰ ਸਰਦਾਰੀ ਪੰਜਾਂ ਪਿਆਰਿਆਂ ਨੇ ਨਹੀਂ ਲਈ, ਫਿਰ ਦੇ ਕੇ ਫਿਰ ਤਾਂ ਬੱਕਰਿਆਂ ਨੇ ਲਈ ਹੋਈ। ਸੋ ਐਡੀ ਆਸੋਹੀਣੀ ਗੱਲ ਉਹ ਲੋਕ ਕਰ ਰਹੇ ਨੇ ਦੂਰ ਤੱਕ, ਜਿਨ੍ਹਾਂ ਲੋਕਾਂ ਦਾ ਇਹ ਖਿਆਲ ਹੈ ਕਿ ਖਾਲਸਾ ਪੰਥ ਦੀ ਨੀਂਹ ਨੂੰ ਕਮਜ਼ੋਰ ਕੀਤਾ ਜਾਵੇ। ਉਹਨਾਂ ਨੇ ਸਾਰੀ ਕੂਟਨੀਤੀ ਨੂੰ ਸਮਝ ਕੇ ਆਪਣਾ ਹੱਥ ਛੱਡ ਕੇ ਦ੍ਰਿੜਤਾ ਸਾਹਿਬ ਹੋ ਕੇ ਸਭ ਚੱਲਣਾ ਚਾਹੀਦਾ। ਮੈਂ ਦਾਸ ਬੇਨਤੀ ਕਰ ਰਿਹਾ ਸੀ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੀ, ਜਿਹੜੇ ਪੜ੍ਹੇ ਲਿਖੇ ਅੱਜ ਕੱਲ੍ਹ ਦੇ ਪੜ੍ਹ ਪੜ੍ਹ ਕੇ ਕੱਢ ਚੁੱਕੇ ਨੇ ਲੋਕ, ਉਹਨਾਂ ਤੋਂ ਵੀ ਬੜਾ ਖਤਰਾ ਹੈ। ਸੋ ਦੋ ਪ੍ਰਕਾਰ ਦੇ ਬੰਦਿਆਂ ਤੋਂ ਖਤਰਾ ਹੈ ਹਰ ਮੌਕੇ ਤੇ ਕਿਸੇ ਵੀ ਕੌਮ ਨੂੰ। ਇੱਕ ਤਾਂ ਉੱਕਾ ਹੀ ਅਨਪੜ੍ਹ ਜਿਹੜੇ ਹੋਣ ਜਿਹਨਾਂ ਨੂੰ ਸਮਝੀ ਕੋਈ ਨਹੀਂ, ਇੱਕ ਜਿਹੜੇ ਪੜ੍ਹ ਪੜ੍ਹ ਕੇ ਕੱਢ ਚੁੱਕੇ ਹੋਣ, ਸਰਦਾ ਨੀਤੀ ਚੁੰਚ ਗਿਆ ਨਹੀਂ ਹੋਣੇ, ਉਹਨਾਂ ਤੋਂ ਖਤਰਾ ਹੈ। ਅੱਜ ਮੈਂ ਫੌਜੀਆਂ ਸੋ ਨੇ ਗਲਤ ਲਿਖ ਮਾਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ, ਹੋਰ ਵੀ ਕਈਆਂ ਨੇ ਉਹ ਜਪਤ ਕਰਵਾਉਣੀਆਂ ਪਈਆਂ ਉਹਨਾਂ ਦੀਆਂ ਉਹ ਪੁਸਤਕ। ਇਸੇ ਤਰ੍ਹਾਂ ਇੱਕ ਬੜਾ ਵੱਡਾ ਸਾਰਾ ਹੈ ਸਤਿਕਾਰਯੋਗ, ਸੋ ਉਹਨੇ ਇੱਕ ਆਪਣੀ ਪੁਸਤਕ ਵਿੱਚ ਵੀ ਗੱਲ ਲਿਖੀ ਹੈ, ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ। ਸੋ ਜਦੋਂ ਇਹ ਗੁਰਪੁਰਬ ਮਨਾਉਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹਦੇ ਬਾਰੇ ਸਲਾਹ ਕਰ ਰਹੇ ਸੀ ਗੁਰਮਤਾ ਸੋਧਰਾ ਦੀ, ਏਜਾ ਸਿੰਘ ਹਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸਾਰਿਆਂ ਨੂੰ ਇਕੱਠਿਆ ਕੀਤਾ ਗਿਆ। ਦਾਸ ਨੂੰ ਵੀ ਉੱਥੋਂ ਦਾ ਹੁਕਮ ਆਇਆ, ਮੈਂ ਨਹੀਂ ਪੁੱਜਾ, ਆਪੋ ਆਪਣੇ ਸਾਰੇ ਰਹਿ ਦੇਣ ਲੱਗੇ। ਮੈਨੂੰ ਕਹਿਣਗੇ ਤੂੰ ਰਹਿ ਦੇ, ਮੈਂ ਕਿਹਾ ਮੈਂ ਤਾਂ ਛੋਟਾ ਹੈ, ਮੈਂ ਤਾਂ ਜੋ ਤੁਸੀਂ ਗੁਰਮਤਾ ਸੋਧੋਗੇ ਉਹ ਤੇ ਚੱਲਣ ਦਾ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਯਤਨ ਕਰਾਂਗਾ, ਮੈਂ ਆਪਣੀ ਕੀ ਰਾਏ ਦੇ ਸਕਦਾ। ਉਹ ਬੋਲ ਸਾਰੇ ਸਿਆਣੇ ਬੋਲੇ, ਉਹਨਾਂ ਚੋਂ ਜਦੋਂ ਉਹ ਗੁਰਮੁਖ ਪਿਆਰਾ ਬੋਲਿਆ, ਉਹਨੇ ਇਹ ਗੱਲ ਕਹੀ ਕਿ ਪਤਾ ਭਾਈ ਜੈਂਦੇ ਦਾ ਇੰਨਾ ਸੰਸਕਾਰ ਕਿਉਂ ਹੋਇਆ, ਉਹਦਾ ਇਹ ਕਾਰਨ ਸੀ ਕਿ ਜਦੋਂ ਗੁਰੂ ਕਾ ਸੀਸ ਧਰਨ ਨਾਲ ਰਹਿਦਾ ਹੋਇਆ ਉਸ ਮੌਕੇ ਤੇ ਗੁਰੂ ਕਾ ਸੀਸ ਲਿਆਉਣਾ ਸੀ ਚੱਕ ਕੇ ਪਹਿਰਾ ਸੀ ਬੜਾ ਸਖ਼ਤ ਭਾਈ ਜੈਤੇ ਨੇ ਆਪਣੇ ਪਿਓ ਨੂੰ ਕਿਹਾ ਕਿ ਪਿਤਾ ਤੂੰ ਮੇਰਾ ਸਿਰ ਵੱਢ ਤੇ ਮੇਰਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਨ ਦੇ ਨਾਲ ਲਾ ਕੇ ਗੁਰੂ ਕਾ ਸੀਸ ਲਾਇਆ ਉਹ ਕਹਿਣ ਲੱਗਾ ਪੁੱਤਰ ਤੇਰੀ ਤੇ ਗੁਰੂ ਦੀ ਉਮਰ ਨਹੀਂ ਰਲਦੀ ਤੇ ਤੂੰ ਮੇਰਾ ਸਿਰ ਵੱਢ ਮੇਰਾ ਸਿਰ ਵੱਢ ਕੇ ਤੂੰ ਲੈ ਜਾ ਕਹਿੰਦੇ ਅੱਛਾ ਫਿਰ ਉਹਨੇ ਆਖਿਆ ਆਪਣੇ ਪਿਤਾ ਦਾ ਸਿਰ ਵੱਢਿਆ ਸਿਰ ਵੱਢ ਕੇ ਲਿਜਾ ਕੇ ਗੁਰੂ ਕੇ ਸੀਸ ਨੂੰ ਚੱਕ ਕੇ ਤੇ ਧਰਨ ਦੇ ਨਾਲ ਨਾਲ ਤੇ ਫਿਰ ਗੁਰੂ ਕਾ ਸੀਸ ਲਾਇਆ ਤਾਂ ਕਿ ਬੜੀ ਕੁਰਬਾਨੀ ਹੋਈ ਤਾਂ ਜੇ ਤੇਰੇ ਗਲੇ ਨਾਲ ਲਾਇਆ ਹੈ ਤਾਂ ਗੁਰੂ ਕਾ ਸੀਸ ਆਇਆ ਉਹਦੇ ਤੋਂ ਬਾਅਦ ਮੇਰੀ ਵਾਰੀ ਮੈਂ ਬੋਲਿਆ ਸੋ ਮੈਂ ਬੇਨਤੀ ਕੀਤੀ ਕਿ ਸਤਿਕਾਰਯੋਗ ਜੀ ਜੋ ਸਿੱਖੀ ਹੈ ਇਹਦੀ ਮੁੱਢ ਹੈ ਸਰਦਾ ਭਾਵਨਾ ਪ੍ਰੇਮ ਨਿਸ਼ਚਾ ਸਿਦਕ ਸੋ ਇਹ ਜੇ ਚੀਜ਼ਾਂ ਨੇ ਤਾਂ ਇਹ ਖਾਲਸਾ ਪੰਥ ਦੀ ਜੋ ਸਿੱਖੀ ਦੀ ਨੀਂਹ ਮਜ਼ਬੂਤ ਹੈ ਇਹ ਜੇ ਸਿਰਫ ਭਰੋਸਾ ਨਿਸ਼ਚਾ ਨਹੀਂ ਤੁਸੀਂ ਰਹਿਣ ਦਿਓਗੇ ਤਾਂ ਸਿੱਖੀ ਦੀ ਜੜ ਅੱਜ ਵੀ ਹਿੰਦੀ ਤੇ ਪਰਸੋਂ ਨਹੀਂ ਸੋ ਇਸ ਵਾਸਤੇ ਸਰਦਾ ਤੇ ਭਾਵਨਾ ਤੇ ਨਿਸ਼ਚਾ ਰਹਿਣ ਦਿਓ ਮੈਂ ਉਹਨਾਂ ਨੇ ਪੁੱਛਿਆ ਕਿ ਇਹ ਦੱਸੋ ਜਦੋਂ ਪਹਿਰਾ ਲੱਗਾ ਹੋਇਆ ਸੀ ਸਤਿਗੁਰੂ ਜੀ ਦੇ ਸੀਸ ਦੇ ਕੋਲ ਤੇ ਇੱਧਰੋਂ ਜਦੋਂ ਸਿਰ ਵੱਢ ਕੇ ਲਗਿਆ ਕੋਈ ਇੱਧਰੋਂ ਸਿਰ ਵੱਢ ਕੇ ਲਗਿਆ ਉਸ ਮੌਕੇ ਤੇ ਪਹਿਰੇਦਾਰ ਨਹੀਂ ਹੋ ਗਏ ਉਸ ਸਿਰ ਵੱਢ ਕੇ ਲਿਜਾਣ ਦੇ ਨਾਲ ਸੋ ਕੀ ਜਦੋਂ ਇੱਧਰੋਂ ਸਿਰ ਗਿਆ ਉਦੋਂ ਇੱਕ ਸੀਸ ਗੁਰੂ ਘਰ ਚੱਕ ਕੇ ਲਿਆਉਣਾ ਤਾਂ ਔਖਾ ਹੈ ਪਹਿਰੇਦਾਰ ਨਾ ਵੇਖ ਲੈਣ ਇੱਕ ਇੱਧਰੋਂ ਜਿਹੜਾ ਸਿਰ ਵੱਢ ਕੇ ਲਗਾਏ ਤਾਂ ਖੂਨ ਵਿਛੜਦਾ ਗਿਆ ਉਹ ਨਾ ਵੇਖਿਆ ਗਿਆ ਦੂਰੀ ਚੋਰੀ ਸੀ ਸਗੋਂ ਸੋ ਮੈਂ ਕਿਹਾ ਤੁਹਾਡਾ ਇਉਂ ਹੈ ਖਿਆਲ ਜਿਵੇਂ ਕਿਸੇ ਨੇ ਕਿਹਾ ਮੈਂ ਬਗਲਾ ਪਕੜਨਾ ਕਿਵੇਂ ਪਕੜਾਂ ਉਹ ਕਹਿੰਦੇ ਬਗਲਾ ਪਕੜਨਾ ਬੜਾ ਸੌਖਾ ਜਿਹਾ ਸੋ ਉਹ ਕਹਿੰਦੇ ਕਿਵੇਂ ਸੌਖਾ ਹੈ ਕਹਿੰਦੇ ਬਗਲੇ ਦੇ ਸਿਰ ਤੇ ਮੋਮ ਰੱਖੋ ਔਰ ਮੋਮ ਰੱਖ ਕੇ ਉਹਦੇ ਕੋਲ ਅੱਗ ਬਾਲ ਉਹ ਮੋਮ ਢਲ ਕੇ ਜਦੋਂ ਬਗਲੇ ਦੇ ਅੱਖਾਂ ਵਿੱਚ ਪਵੇਗੀ ਤਾਂ ਬਗਲਾ ਫੜ ਲਿਓ ਉਹ ਭਲਿਆ ਲੋਕ ਹੈ ਜਦੋਂ ਸਿਰ ਤੇ ਮੋਮ ਰੱਖੀ ਉਦੋਂ ਨਾ ਪਕੜਿਆ ਜਾਵੇ ਜਦੋਂ ਕੋਲ ਅੱਗ ਨਾ ਬਾਲੀ ਉਦੋਂ ਨਾ ਉਹ ਪਕੜਿਆ ਗਿਆ ਜਦੋਂ ਢਲ ਕੇ ਮੋਮ ਅੱਖਾਂ ਵਿੱਚ ਪਵੇ ਉਦੋਂ ਵੀ ਪਕੜੇ ਜਾਣ ਗੁਰੂ ਕਾ ਸੀਸ ਜਾ ਕੇ ਉਸ ਤਰ੍ਹਾਂ ਤਾਂ ਲਿਜਾਂਦਾ ਨਹੀਂ ਗਿਆ ਇੱਧਰੋਂ ਅੱਗੇ ਇੱਕ ਸਿਰ ਵੱਢ ਕੇ ਲੈ ਗਿਆ ਤੇ ਫਿਰ ਅੱਗੇ ਗੁਰੂ ਕਾ ਸੀਸ ਲਿਆਉਣਾ ਸੌਖਾ ਹੋਇਆ ਕਿੱਡਾ ਭੁਲੇਖਾ ਪੁੱਛ ਲਿਆ ਜੀ ਤੁਸੀਂ ਕਿਹੜੀ ਪੁਸਤਕ ਵਿੱਚ ਪੜ੍ਹਿਆ ਹੈ ਕਹਿੰਦੇ ਮੈਂ ਉਸ ਪਿੰਡ ਵਿੱਚ ਗਿਆ ਤੇ ਇੱਕ ਬੁੜਾ ਗਲੀ ਵਿੱਚ ਤੁਰੀ ਜਾਂਦੇ ਨੇ ਉਹਨੇ ਆ ਕੇ ਮੈਨੂੰ ਗੱਲ ਸੁਣਾ ਦਿੱਤੀ ਮੁੱਢਵੇ ਨੂੰ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਕਿੰਨੇ ਸਤਿਕਾਰਯੋਗ ਨੇ ਉਹਨਾਂ ਨੇ ਇਹ ਗੱਲ ਲਿਖੀ ਹੈ ਜੋ ਇਹੋ ਜਿਹੀ ਗੱਲ ਨਾ ਲਿਖਣ ਕਿਸੇ ਨੇ ਇਹ ਨਹੀਂ ਕਹਿਣਾ ਕਿ ਇਹਨੇ ਖੋਜ ਨਹੀਂ ਕੀਤੀ ਇਹ ਸਿਆਣਾ ਨਹੀਂ ਅਸਲ ਦੀ ਨਕਲ ਬਣਾ ਦੇਣੀ ਮੁੱਢ ਨਹੀਂ ਰਹਿਣ ਦੇਣਾ ਆਪਣੇ ਆਪ ਨੂੰ ਕੇਵਲ ਸਿਆਣਾ ਕਹਾਉਣ ਵਾਸਤੇ ਪਰ ਕੌਣ ਮੰਨੇਗਾ ਕਿਸੇ ਨੇ ਵੀ ਨਹੀਂ ਇਸ ਗੱਲ ਨੂੰ ਮੰਨਿਆ ਇਸ ਵਾਸਤੇ ਇਸ ਭੁਲੇਖੇ ਵਿੱਚ ਵੀ ਨਹੀਂ ਕਦੇ ਪੈਣਾ ਕਿ ਫਲਾਨਾ ਬੰਦਾ ਬਹੁਤਾ ਪੜਿਆ ਉਹਦੀ ਨਿੱਕੀ ਗੱਲ ਤੇ ਨਿਸ਼ਚਾ ਕਰੀਏ ਨਹੀਂ ਨਹੀਂ ਸਰਦਾ ਤੋਂ ਬਿਨਾਂ ਜਿਹੜਾ ਪੁਰਸ਼ ਹੈ ਜੋ ਭਾਵੇਂ ਕਿੰਨਾ ਵੀ ਬਹੁਤਾ ਪੜ ਗਿਆ ਉਹ ਤੇ ਨਿਸ਼ਚਾ ਕਰਨ ਦੀ ਲੋੜ ਨਹੀਂ ਇਸ ਵਾਸਤੇ ਸਤਿਗੁਰੂ ਨਿਸ਼ਚਾ ਬਖਸ਼ਣ ਭਰੋਸਾ ਬਖਸ਼ਣ ਸਿਰਤ ਬਖਸ਼ਣ ਪ੍ਰੇਮ ਬਖਸ਼ਣ ਸੋ ਸਿਰਕ ਦੇ ਆਸਰੇ ਭਾਈ ਮਤੀ ਦਾਸ ਜੀ ਦੇ ਆਰੇ ਨਾਲ ਸਾਨੂੰ ਚਰਵਾ ਲਿਆ ਨਹੀਂ ਤਾਂ ਕਹਿ ਦਿੰਦਾ ਮਾਮੂਲੀ ਜੀ ਗੱਲ ਆ ਦਾੜੀ ਕੇਸ ਮੁੱਲ ਦਿਓ ਦਸ ਦਿਨ ਫਿਰ ਆ ਜਾਣਗੇ ਜਾਨ ਬਚਾਓ ਉਹਦਾ ਮਿਲਾਸ ਵੱਲੋਂ ਕੀ ਫਰਕ ਪੈਣ ਲੱਗਾ ਭਾਈ ਸ਼ਵੇਕ ਸਿੰਘ ਆਪਣੇ ਪੁੱਤਰ ਨੂੰ ਉਸੇ ਤਰ੍ਹਾਂ ਸ਼ਹੀਦ ਨਾ ਹੋਣ ਦਿੰਦਾ ਕਹਿਣ ਲੱਗਾ ਮੇਰੀ ਗੱਲ ਬਸ ਬਸ ਚੱਲੇ ਜੇ ਹੁਣ ਮੁਸਲਮਾਨ ਬਣ ਨਹੀਂ ਗਿਆ ਤਾਂ ਕੀ ਹੋਣ ਲੱਗਾ ਸੀਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਜੈਤਾ ਜੀ ਤੁਸੀਂ ਖੜੇ ਹੋਏ ਹੋ ਸਾਡਾ ਸੀਸ ਤੁਹਾਡੀ ਚੋਲੀ ਵਿੱਚ ਆ ਪਵੇਗਾ ਉਹਨੂੰ ਕੋਈ ਵੇਖ ਨਹੀਂ ਸਕੇਗਾ ਵਾਹ ਉਹਦਾ ਹੀ ਲਈ ਜਾਇਓ ਡਰਨਾ ਨਹੀਂ ਥੱਕੋਗੇ ਨਹੀਂ ਤੁਸੀਂ ਇਹ ਜਾ ਕੇ ਸਾਡਾ ਸੀਸ ਅਨੰਦਪੁਰ ਸਾਹਿਬ ਦੇਣਾ ਸਤਿਗੁਰੂ ਜੀ ਦਾ ਸੀਸ ਆਪ ਜਿੱਥੇ ਭਾਈ ਜੈਤਾ ਚੋਲੀ ਕੀਤੀ ਖੜਾ ਸੀ ਉੱਥੇ ਭਾਈ ਦੀ ਚੋਲੀ ਵਿੱਚ ਗੁਰੂ ਕਾ ਸੀਸ ਆਪਣੇ ਆਪ ਪਾ ਕੇ ਪਿਆ ਹੈ ਉੱਥੋਂ ਭਾਈ ਸਾਹਿਬ ਆਪ ਲੈ ਕੇ ਗਏ ਨੇ ਧਨ ਦਾ ਸਤਿਕਾਰ ਭਾਈ ਲੱਖੀ ਸ਼ਾਹ ਵਣਜਾਰੇ ਨੂੰ ਪਤਾ ਲੱਗਾ ਉਹ ਵਪਾਰ ਕਰਦੇ ਸਨ ਬਲਦਾਂ ਦੇ ਉੱਪਰ ਗੁੰਨਾ ਲੱਦ ਕੇ ਉਦੋਂ ਇਹੀ ਤਰੀਕਾ ਸੀ ਆਟਾ ਕਮੋਟਰਾਂ ਉਦੋਂ ਨਹੀਂ ਸਨ ਸੋ ਉਹ ਲੱਖੀ ਸ਼ਾਹ ਵਣਜਾਰਾ ਸੀ ਉਹਨਾਂ ਵਣਜਾਰਿਆਂ ਵਿੱਚੋਂ ਜਿਹਨਾਂ ਨੂੰ ਸਤਿਗੁਰੂ ਪਹਿਲੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕਿ ਪਹਿਲੇ ਪੈਰਾਂ ਰਹਿਣ ਕੇ ਵਣਜਾਰਿਆਂ ਮਿੱਤਰਾਂ ਸੋ ਜਿਹਨਾਂ ਵਿੱਚੋਂ ਇਹ ਭਾਈ ਮੱਖਣ ਸ਼ਾਹ ਸੀ ਉਹਨਾਂ ਦੇ ਅੰਸ਼ ਵੰਸ਼ ਵਿੱਚੋਂ ਹੀ ਜਿਹੜੇ ਵਣਜਾਰੇ ਇਸ ਇਲਾਕੇ ਵਿੱਚ ਵੀ ਗੁਰੂ ਦੀ ਕਿਰਪਾ ਨਾਲ ਸੋ ਸੱਜ ਫੱਬ ਰਹੇ ਨੇ ਅਫਸੋਸ ਹੈ ਕਿ ਅਸੀਂ ਪ੍ਰਚਾਰ ਕਰਕੇ ਉਹਨਾਂ ਨੂੰ ਪੂਰਾ ਗਲੇ ਨਾਲ ਨਹੀਂ ਲਾ ਰਹੇ ਇਹ ਸਾਡੀ ਕਮੀ ਹੈ ਸਾਡਾ ਘਾਟਾ ਹੈ ਸਾਨੂੰ ਚਾਹੀਦਾ ਕਿ ਬਹੁਤ ਉਹਨਾਂ ਦੇ ਨੇੜੇ ਹੋਈਏ ਔਰ ਉਹਨਾਂ ਨੂੰ ਬਹੁਤ ਨੇੜੇ ਲਿਆ ਕੇ ਗੁਰੂ ਕਾ ਅੰਮ੍ਰਿਤ ਛਕਾ ਕੇ ਪਿਆਰ ਪ੍ਰਚਾਰ ਕਰਨ ਦਾ ਸਾਡਾ ਫਰਜ਼ ਬਣਦਾ ਹੈ ਸੋ ਉਹਨਾਂ ਦੇ ਵਡੇਰਿਆਂ ਨੇ ਕੁਰਬਾਨੀ ਵੱਲੋਂ ਕੋਈ ਕਸਰ ਨਹੀਂ ਛੱਡੀ ਸੋ ਉਹਨਾਂ ਨੇ ਆਪਣੇ ਬਹੁਤ ਲਿਆਂਦੇ ਸ਼ਾਮ ਦਾ ਮੌਕਾ ਸੀ ਪਾਣੀ ਪਿਆਉਣ ਦੇ ਬਹਾਨੇ ਜਦੋਂ ਲਗਾਏ ਨਾਲ ਗੱਡਾ ਲਈ ਗਏ ਨੇ ਸੋ ਹਜ਼ਾਰ ਬਲਦ ਸੀ ਉਹਨਾਂ ਦੇ ਕੋਲ ਜਦੋਂ ਪਾਣੀ ਪਿਆ ਕੇ ਵਾਪਸ ਲਿਆਏ ਉਸ ਮੌਕੇ ਤੇ ਹਨੇਰਾ ਸੀ ਕਾਫੀ ਬਲਦ ਸਿੰਘ ਜਾਂ ਪੂਛਨਾ ਮਾਰ ਪਹਿਰੇਦਾਰ ਜਰਾਕ ਪਰੇ ਹੋ ਕੇ ਖਲੋ ਗਏ ਨੇ ਥੋੜਾ ਜਿਹਾ ਹਨੇਰਾ ਸੀ ਗਰਦ ਉੱਡ ਰਹੀ ਸੀ ਹਨੇਰੀ ਬੜੀ ਪਾ ਰਹੀ ਸੀ ਨੇੜੇ ਗੱਡਾ ਲਿਆ ਕੇ ਆਪਣੇ ਪੁੱਤਰਾਂ ਨੂੰ ਨਾਲ ਲਿਆ ਸੀ ਗੱਡੇ ਵਿੱਚ ਗੁਰੂ ਘਰ ਧਨ ਰੱਖਿਆ
ਛੇਤੀ ਲਿਜਾ ਕੇ ਆਪਣੇ ਘਰ ਜਿੰਨੀਆਂ ਚੰਗੀਆਂ ਚੀਜ਼ਾਂ ਇਸ ਵਿੱਚ ਰੱਖ ਕੇ ਗੁਰੂ ਕੀ ਸਿਖਾ ਸਵਾਰ ਕੇ ਛੱਪਣੀਆਂ ਸਨ, ਉਸ ਮੌਕੇ ਤੇ ਅਰਦਾਸ ਕਰਕੇ ਚੰਡਾ ਲਾ ਦਿੱਤਾ। ਫਿਰ ਜਦ ਚੰਡਾ ਚੰਗੀ ਤਰ੍ਹਾਂ ਲੱਗ ਗਿਆ, ਭਾਵੇਂ ਲੋਕ ਪੁਲਿਸ ਦੇ ਲੋਕ ਭੱਜੇ ਫਿਰਦੇ ਸਨ ਕਿ ਧੜ ਵੀ ਕਿਧਰ ਗਿਆ, ਇਹਨੇ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ। ਗੱਲ ਧੁਨੀ ਨਾਲ ਸੱਚੀ ਕਹਿ ਰਿਹਾ ਸੀ ਉਹ ਲੋਕ, ਮੇਰਾ ਘਰ ਉੱਜੜ ਗਿਆ। ਉਹ ਕਹਿਣ ਲੱਗੇ ਤੇਰੇ ਘਰ ਨੂੰ ਅਸੀਂ ਅੱਗ ਬੁਝਾਈਏ। ਕਹਿਣ ਲੱਗਾ ਨਹੀਂ, ਜੋ ਭਾਣਾ ਵਰਤਣਾ ਸੀ ਵਰਤ ਗਿਆ ਪਰ ਮੈਂ ਉੱਜੜ ਗਿਆ। ਭਾਵ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਨੇ, ਮੇਰੇ ਮਨ ਖੇਡ ਆਏ। ਅਸਲ ਗੱਲ ਇਹ ਸੀ, ਸੋ ਗੁਰੂ ਕੇ ਧੜ ਦਾ ਸੰਸਕਾਰ ਘਰ ਵਿੱਚ ਲਿਆ ਕੇ ਕੀਤਾ। ਸਤਿਗੁਰੂ ਜੀ ਨੇ ਸਿੱਖਾਂ ਵਾਸਤੇ ਕੁਰਬਾਨੀ ਦਿੱਤੀ ਔਰ ਸਿੱਖਾਂ ਨੇ ਆਪਣਾ ਘਰ ਗੁਰੂ ਕੇ ਚਰਨ ਚ ਪੇਸ਼ਾ ਕੀਤਾ। ਔਰ ਉਹ ਘਰ ਜੇ ਨਾ ਗੁਰੂ ਕੇ ਚਰਨ ਚਾਰਿਤ ਕੀਤਾ ਨਾ ਤਾਂ ਅੱਜ ਛੱਪਰੀਆਂ ਨਹੀਂ ਤਾਂ ਚਾਰ ਇੱਟਾਂ ਲੱਗੀਆਂ ਹੁੰਦੀਆਂ, ਕਿਸੇ ਨੇ ਨਹੀਂ ਸੀ ਜਾਣਾ। ਜੇ ਸਿੱਖ ਨੇ ਛੱਪਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤੀ ਹੈ ਤਾਂ ਉਹ ਅਸਥਾਨ ਅੱਜ ਸਾਰੀ ਦੁਨੀਆਂ ਦੇ ਪੂਜਨੀਕ ਹੈ। ਉੱਥੇ ਅੱਜ ਸਾਰੀਆਂ ਸੰਗਤਾਂ ਉਸ ਦੀ ਚਰਨ ਧੂੜ ਮੱਥੇ ਨੂੰ ਲਾਉਂਦੀਆਂ ਨੇ, ਐਡਾ ਪੂਜਨੀਕ ਅਸਥਾਨ ਬਣ ਗਿਆ ਹੈ। ਸੋ ਗੁਰੂ ਕੇ ਧੜ ਦਾ ਇਹੋ ਸੰਸਕਾਰ ਹੋਇਆ ਸੀ। ਪਹਿਲੇ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਇੱਕ ਅਦਵੈਤ ਨੂੰ ਬ੍ਰਹਮ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਰਾਗ ਮਾਲਾ,
ਸੋ ਇਹ ਰਾਗਾਂ ਦੀ ਮਾਲਾ ਸਤਿਗੁਰੂ ਸੱਚੇ ਪਾਤਸ਼ਾਹ ਪੰਕਤੀ ਫਰਮਾਉਂਦੇ ਨੇ, ਜਿਵੇਂ ਮਾਲਾ ਵਿੱਚ ਪਰੋਂਦੇ ਹੁੰਦੇ ਨੇ ਮਣਕੇ, ਕਿਉਂ ਮਰਯਾਦਾ ਵਿੱਚ ਪਰੋਣ ਲੱਗੇ ਹਨ ਸਾਰੇ ਰਾਗਾਂ ਨੂੰ ਉਹਨਾਂ ਦੇ ਪੁੱਤਰ ਤੇ ਰਾਗਣੀਆਂ ਅੱਗੇ ਦੱਸਣਗੇ।
ਰਾਗ ਏਕ ਸੰਗ ਪੰਚ ਦਰੰਗ ਪਰੰਗਨ,
ਸੋ ਕਹਿੰਦੇ ਕੀ ਮਰਯਾਦਾ, ਕਹਿੰਦੀ ਇੱਕ ਰਾਗ ਦਾ ਪਹਿਲਾ ਨਾਂ ਲਵਾਂਗੇ, ਉਸ ਦੇ ਨਾਲ ਪੰਜ ਬਾਹਰ ਸ੍ਰੇਸ਼ਟ ਅੰਗਾਂ ਵਾਲੀਆਂ ਉਹਨਾਂ ਦੀਆਂ ਰਾਗਣੀਆਂ ਹੋਣਗੀਆਂ, ਉਹਨਾਂ ਦੀਆਂ ਘਰ ਵਾਲੀਆਂ ਹੋਣਗੀਆਂ ਅੰਗਣਾਂ, ਇਸਤਰੀਆਂ ਬਾਹਰ ਸ੍ਰੇਸ਼ਟ ਅੰਗਾਂ ਵਾਲੀਆਂ ਉਹਨਾਂ ਦੀਆਂ ਇਸਤਰੀਆਂ ਅੱਗੇ ਰਾਗਣੀਆਂ
ਹੋਣਗੀਆਂ।
ਨਾਲ ਅਲਾਪ ਹੈ ਉਚਾਰਨ ਕਰਾਂਗੇ ਅੱਠ ਅੱਠ ਉਹਨਾਂ ਦੇ ਨੰਦਨ ਪੁੱਤਰ। ਇਹ ਮਰਿਆਦਾ ਪਹਿਲਾਂ ਹੀ ਲਿਖ ਦਿੱਤੀ ਆ ਔਰ ਇਸ ਮਰਿਆਦਾ ਨੂੰ ਪੂਰਾ ਨਿਭਾਇਆ ਵਿੱਚ। ਜੇ ਅੱਗੇ ਨਾ ਨਿਭਾਇਆ ਹੋਵੇ ਤਾਂ ਵੀ ਕਹਿ ਰਹੀਏ ਸ਼ਾਇਦ ਕਿਸੇ ਅਗਿਆਨੀ ਨੇ ਕੋਈ ਗੱਲ ਲਿਖੀ ਹੈ, ਪਹਿਲਾਂ ਪਾਲਣ ਕਰ ਲਿਆ ਤੇ ਫਿਰ ਪੂਰਾ ਨਿਭਾਇਆ ਨੀ, ਨਿਭਾਇਆ ਵੀ ਪੂਰਾ ਹੈ।
ਪ੍ਰਥਮ ਰਾਗ ਭੈਰੋਂ ਮੈਂ ਕਰਹੀ,
ਭੈਰੋਂ ਮਤ ਅਨੁਸਾਰ ਕਹਿੰਦੇ ਪਹਿਲਾਂ ਇੱਥੇ ਉਚਾਰਨ ਕਰਦੇ ਪ੍ਰਥਮ ਰਾਗ ਭੈਰੋਂ ਮੈਂ ਕਰਹੀ, ਸੋ ਪਹਿਲਾਂ ਭੈਰੋਂ ਰਾਗ ਦਾ ਕਹਿੰਦੇ ਅਸੀਂ ਇੱਥੇ ਉਚਾਰਨ ਕਰਦੇ ਹਾਂ।
ਪੰਜ ਰਾਗ ਦੀ ਸੰਗ ਉਚਰਹੀ,
ਨਾ ਇਹਦੇ ਪੰਜ ਰਾਗ ਦੀਆਂ ਉਚਾਰਨਾ ਕਰਦੇ ਹਾਂ, ਇਸ ਦੀਆਂ ਜਿਹੜੀਆਂ ਭੈਰੋਂ ਰਾਗ ਦੀਆਂ।
ਪ੍ਰਥਮ ਭੈਰ ਵੀ ਬਿਲਾਵਲੀ,
ਪ੍ਰਥਮ ਪਹਿਲੀ ਤਾਂ ਭੈਰ ਵੀ ਹੈ ਰਾਗਣੀ, ਦੂਸਰੀ ਬਿਲਾਵਲੀ,
ਪੁਨਿਆਕੀ ਗਾਵ ਹੈ ਬੰਗਲੀ,
ਪੁਨਿਆਕੀ ਹੈ ਤੀਜੀ। ਇਹ ਪੁਨਿਆਕੀ ਇਕੱਠਾ ਪਾਸ ਹੈ ਕਿ ਪੁਨਿਆ ਕੀ ਪੜ੍ਹਨ ਦਾ ਯਤਨ ਕਰਦੇ ਨੇ, ਪੁਨਿਆਕੀ ਇਕੱਠਾ, ਪੁਨਿਆਕੀ ਤੀਜੀ, ਤੇ ਗਾਵ ਹੈ ਬੰਗਲੀ ਚੌਥੀ, ਬੰਗਲੀ ਨਾਲ ਗਾਈ ਜਾਂਦੀ ਹੈ।
ਹੁਣ ਅਸਲੇਖੀ ਕੀ ਭਈ ਬਾਰੀ,
ਹੁਣ ਫਿਰ ਪੰਜਵੀਂ ਅਸਲੇਖੀ ਦੀ ਬਾਰੀ ਭਈ ਹੋਏਗੀ।
ਇਹ ਭੈਰੋਂ ਕੀ ਪੰਚਾ ਨਾਰੀ,
ਇਹ ਭੈਰੋਂ ਰਾਗ ਦੀਆਂ ਪੰਜ ਨਾਰੀਆਂ ਨੇ, ਪੰਜ ਉਸ ਦੀਆਂ ਘਰ ਵਾਲੀਆਂ ਰਾਗਰੀਆਂ ਹਨ, ਜਾਣਨਾ ਕਰੋ।
ਪੰਚਮ ਹਰਖ ਸਾਖ ਸੁਣਾਵੇ,
ਹੁਣ ਅੱਠ ਪੁੱਤਰ ਆਉਣਗੇ ਭੈਰੋਂ ਰਾਗ ਦੇ, ਇੱਕ ਤਾਂ ਹੈ ਪੰਚਮ, ਦੂਸਰਾ ਹੈ ਹਰਖ, ਤੀਸਰਾ ਦਸਾਖ ਹੈ, ਸੁਣਾਉਂਦੇ ਹਨ।
ਬੰਗਾਲਮ ਮਧ ਮਾਧਵ ਗਾਵੇ,
ਚੌਥਾ ਬੰਗਾਲਮ, ਪੰਜਵਾਂ ਮਧ, ਤੇ ਇਸ ਪ੍ਰਕਾਰ ਛੇਵਾਂ ਮਾਧਵ ਦੇ ਤਾਈ ਗਾਉਂਦੇ ਹਨ।
ਲਲਤ ਬਿਲਾਵਲ ਗਾਵਹੀ,
ਸੱਤਵਾਂ ਲਲਤ, ਅੱਠਵਾਂ ਬਿਲਾਵਲ ਇਹ ਗਾਉਂਦੇ ਹਨ।
ਆਪਣੇ ਆਪਣੇ ਭਾਵ,
ਆਪੋ ਆਪਣੇ ਤਰੀਕੇ ਨਾਲ ਆਪ